ਮੈਂ ਡਿਟੇਲ ਨਾਲ ਸਾਖੀ ਨਹੀਂ ਕਹਿੰਦਾ, ਤੁਸੀਂ ਬਹੁਤ ਵਾਰੀ ਸਾਖੀ ਸੁਣੀ ਹੈ। ਪੰਡਿਤ ਨਿਤਾਨੰਦ ਕਥਾ ਹੀ ਕਰਦਾ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਇੱਕ ਸਾਲ ਲੱਗਦਾ ਦਰਗਾਹ ਨੂੰ ਜਾਂਦਿਆਂ, ਉਹ ਸਿੱਖ ਹੀ ਬੈਠਾ ਸੀ ਨਾ ਭਾਈ ਸੁੰਦਰ, ਜਿਹਨੇ ਕਿਹਾ ਅੱਠਾਂ ਪੈਰਾਂ ਜਾ ਸਕਦਾ ਮੈਂ। ਦੂਜਾ ਸਿੱਖ ਸੀ ਨਾ ਭਾਈ ਲਾਲਾ, ਜਿਹਨੇ ਕਿਹਾ ਚਾਰ ਪੈਰਾਂ ਮੈਂ ਜਾ ਸਕਦਾ। ਉੱਥੇ ਤੀਜਾ ਸਿੱਖ ਬੈਠਾ ਸੀ ਨਾ ਭਾਈ ਮਈਆ, ਜਿਹਨੇ ਕਿਹਾ ਇੱਕ ਪੈਰ ਚ ਮੈਂ ਜਾ ਸਕਦਾ। ਉੱਥੇ ਹੀ ਚੌਥਾ ਸਿੱਖ ਬੈਠਾ ਸੀ ਭਾਈ ਨਿਹਾਲਾ, ਉਹਨੇ ਆਖਿਆ ਮੈਂ ਇੱਕ ਨਿਮਖ ਜਾ ਸਕਦਾ। ਉਹਨੇ ਗੁੱਸੇ ਚ ਪੋਥੀ ਬੰਦ ਕਰਤੀ ਸੀ, ਗੁਰੂ ਸਾਹਿਬ ਕੋ ਗਿਆ। ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ, ਭਾਈ ਗੁਰਦਾਸ ਜੀ ਨੇ ਫਿਰ ਉਹ ਜਵਾਬ ਦਿੱਤਾ ਨਾ ਕਿ ਪੰਡਿਤ ਜੀ ਜਿਹਦੇ ਅੰਦਰ ਵਿਸਾਓਦਾਨ ਹੈ ਮੇਰਾ ਗੁਰੂ ਸਮਰੱਥ। ਚੌਥੇ ਸਿੱਖ ਨੇ ਜਿਹੜਾ ਇੱਕ ਨਿਮਖ ਕਿਹਾ ਨਾ, ਇਹ ਨਿਮਖ ਵੀ ਨਹੀਂ ਲੱਗਦਾ ਜੇ ਵਿਸਾਓਦਾਨ ਹੋਵੇ। ਆਖੋ ਸਤਨਾਮ ਵਿਸਾਓਦਾਨ। ਮੇਰਾ ਗੁਰੂ ਅਧੂਰਾ ਨਹੀਂ ਪੂਰਾ, ਮੇਰਾ ਗੁਰੂ ਸਮਰੱਥ, ਵਿਸ਼ਵਾਸ ਆ ਜਾਣਾ। ਅਜੇ ਵੀ ਨਾ ਖੁੱਲੀ ਹੋਵੇ ਗੱਲ, ਮਾਤਾ ਸੁਲੱਖਣੀ ਜੀ ਛੇਵੇਂ ਪਾਤਸ਼ਾਹ ਕੋਲ ਗਏ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਸੀ ਨਾ ਤੇਰੇ ਕਰਮਾਂ ਚ ਨਹੀਂ ਪੁੱਤਰ, ਕਿੱਥੋਂ ਦੇ ਦੇ ਆ ਗਏ ਸੀ ਨਾ ਬਾਹਰ। ਹੁਣ ਜਿੰਨਾ ਚਿਰ ਅੰਦਰ ਗਏ ਹੈ ਜੀ, ਜਦੋਂ ਮਹਾਰਾਜ ਨੇ ਕਿਹਾ ਤੇਰੇ ਕਰਮਾਂ ਚ ਨਹੀਂ ਧਿਆਨ ਦੇਣਾ, ਬਾਹਰ ਆਉਂਦੇ ਆ ਪੰਜ ਮਿੰਟ ਲੱਗੇ ਜਾਂ ਦਸ ਮਿੰਟ ਲੱਗੇ ਜਾਂ ਵੀਹ ਮਿੰਟ ਲੱਗੇ, ਉਹ ਜਿੰਨਾ ਟਾਈਮ ਬਾਹਰ ਆਉਂਦੇ ਆ ਲੱਗਾ ਉਹਨਾਂ ਦਿਨ ਉਹਨਾਂ ਚਿਰ ਉਹ ਅੰਦਰ ਵਿਸਾਓਦਾਨ ਨਹੀਂ ਸੀ ਕਿ ਇਹ ਸਮਰੱਥ ਨੇ ਸੁਣ ਕੇ ਆ ਗਈ। ਇੱਕ ਸਿੱਖ ਮਿਲਿਆ ਨਾ, ਕਿਤੇ ਭਾਈ ਗੁਰਦਾਸ ਜੀ ਲਿਖਿਆ, ਕਿਤੇ ਕੋਈ ਹੋਰ ਸਿੱਖ ਲਿਖਿਆ, ਕੋਈ ਵੀ ਉਹਨੇ ਵਿਸਾਓਦਾਨ ਭਰਿਆ ਨਾ। ਉਦਾਸ ਕਿਉਂ ਆ ਰਹੀ ਹੈ? ਉਹਨਾਂ ਨੇ ਕਹਿਤਾ ਕਰਮਾਂ ਚ ਨਹੀਂ, ਉਹਨੇ ਵਿਸਾਓਦਾਨ ਭਰਿਆ। ਭੋਲੀਏ ਜਦੋਂ ਉਹਨਾਂ ਨੇ ਕਿਹਾ ਕਰਮਾਂ ਚ ਨਹੀਂ, ਤੂੰ ਕਹਿਣਾ ਸੀ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ। ਆਖੋ ਸਤਨਾਮ। ਹੁਣ ਧਿਆਨ ਦੇਣਾ, ਉਹ ਵਿਸਾਓਦਾਨ ਭਰਿਆ, ਹੁਣ ਉਹ ਵਿਸਾਓਦਾਨ ਲੈ ਕੇ ਗਈ ਹੈ। ਮਹਾਰਾਜ ਨੇ ਫਿਰ ਉਹ ਗੱਲ ਕਹੀ ਤੇਰੇ ਕਰਮਾਂ ਚ ਨਹੀਂ, ਪਰ ਅੰਦਰ ਵਿਸਾਓਦਾਨ ਆ ਗਿਆ ਸੀ ਇੱਕ ਗੁਰਸਿੱਖ ਦੇ ਰੰਗਣ ਕਰਕੇ। ਫਿਰ ਕਹਿਤਾ ਮਹਾਰਾਜ ਇੱਥੇ ਵੀ ਤੁਸੀਂ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਨਹੀਂ ਤੇ ਹੁਣ ਲਿਖਦੇ ਹੋ। ਸੰਗਤ ਧਿਆਨ ਦੇਣ, ਜਿਹੜੀ ਅਵਸਥਾ ਮਾਤਾ ਸੁਲੱਖਣੀ ਦੀ ਪਹਿਲੇ ਸੀ, ਸਾਡੀ ਉਹ ਅਵਸਥਾ ਹੈ ਕਿ ਜਿਹੜੀ ਬਾਅਦ ਚ ਭਰ ਗਈ ਉਹ ਹੈ। ਆਖੋ ਸਤਨਾਮ। ਜਿਹੜੀ ਬਾਅਦ ਦੀ ਅਵਸਥਾ ਮਿਲੀ, ਇੱਕ ਗੁਰਸਿੱਖ ਨੇ ਰੰਗ ਦਿੱਤਾ ਉਹਨੂੰ ਉਸ ਵਿਸਾਓਦਾਨ ਦੇ ਨਾਲ ਕਿ ਇੱਥੇ ਵੀ ਲਿਖਣ ਵਾਲੇ ਉਹ ਨੇ, ਉੱਥੇ ਵੀ ਲਿਖਣ ਵਾਲੇ ਉਹ ਨੇ। ਉਹ ਵਿਸਾਓਦਾਨ ਸਾਨੂੰ ਮਿਲਿਆ ਕਿ ਨਹੀਂ, ਜ਼ਰੂਰ ਝਾਤੀ ਪਾਇਓ। ਥੋੜਾ ਸਮਾਂ ਹੋਰ ਇੰਜ ਵਿਰਾਜਮਾਨ ਪੜੋ ਪਿਆਰ ਦੇ ਨਾਲ। ਜਿਹਨੂੰ ਵਿਸਾਓਦਾਨ ਮਿਲ ਜਾਵੇ ਉਹ ਕੌਣ ਹੈ ਜੀ? ਸਭ ਨੂੰ ਵੱਡੇ ਪਹਾਗ ਗੁਰੂ, ਸਭ ਨੂੰ ਵੱਡੇ ਪਹਾਗ ਗੁਰਸਿੱਖਾਂ ਕੇ, ਗੁਰ ਚਰਣੀ ਪੜਿਆ ਜੋ ਗੁਰ ਚਰਣੀ ਪੜਿਆ, ਗੁਰ ਚਰਣੀ ਸਿੱਖ ਪੜਿਆ,
ਚਰਣੀ ਸਿੱਖ ਪੜਿਆ,
ਗੁਰ ਚਰਣੀ ਸਿੱਖ ਪੜਿਆ,
ਚਰਣੀ ਸਿੱਖ ਪੜਿਆ।
ਗੁਰ ਚਰਣੀ ਸਿਖ ਪੜਤ, ਗੁਰ ਚਰਣੀ ਪੜ,
ਸਭ ਤੋਂ ਵੱਡੇ ਪਹਾਗ ਗੁਰ ਵਾਹਿਗੁਰੂ ਚਰਣੀ ਸਿੱਖ ਪੜਦਿਆਂ ਗੁਰੂ ਚਰਣੀ ਪੜਦਿਆਂ ਸਭ ਤੋਂ ਵੱਡੇ ਪਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦਿਆਂ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਸਾਡੇ ਕੋਲ ਵੀ ਸਾਵਧਾਨ ਹੋਵੇ ਹਾਂ ਗੁਰ ਜੈਸਾ ਨਾਈ ਕੋ ਦੇਵ ਸਤਿਗੁਰ ਮੇਰਾ ਸਰਪ੍ਰਤ ਵਾਲੇ ਸਤਿਗੁਰ ਮੇਰਾ ਮਾਰਜੀ ਵਾਲੇ ਗੁਰ ਜੈਸਾ ਨਾਈ ਕੋ ਦੇਵ ਗੁਰਪੂਰੇ ਕੀ ਬੇਅੰਤ ਵਡਾਈ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰ ਜੈਸਾ ਨਹੀਂ ਖੁਦੇ ਅਰਦਾਸ ਕਰਿਓ ਜਿੰਨੇ ਵੀ ਆਪ ਜੀ ਦੇ ਚਰਨਾਂ ਵਿੱਚ ਨਿੱਘੇ ਨਿੱਘੇ ਜ਼ਿਕਰ ਆ ਰਹੇ ਨੇ ਮਾਤਾ ਸੁਲੱਖਣੀ ਦੀ ਪਹਿਲੀ ਅਵਸਥਾ ਅਸੀਂ ਉਹਦੇ ਚਾਂ ਕਿ ਬਾਅਦ ਵਾਲੀ ਜਿਹੜੀ ਅੰਦਰ ਆ ਗਿਆ ਵਿਸਾਓ ਭਾਈ ਆਦਮ ਦੀ ਵੋਟੀ ਦੀ ਪਹਿਲੀ ਅਵਸਥਾ ਕਿ ਬਾਅਦ ਵਾਲੀ ਜਦੋਂ ਆ ਗਿਆ ਵਿਸਾਓ ਦਾ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਆ ਜਾਏਗਾ ਇਹ ਵਿਸਾਓ ਦਾ ਇੱਥੇ ਲੂਣ ਮੰਡੀ ਦੇ ਸੰਤੋਖ ਸਿੰਘ ਹੋਏ ਨੇ ਹੁਣ ਚੋਲਾ ਬਦਲ ਗਏ ਉਹਨਾਂ ਦੇ ਘਰ ਕੀਰਤਨ ਸੀ ਤੇ ਸਮਾਪਤੀ ਤੋਂ ਬਾਅਦ ਦਾਸ ਕੋਲ ਬਹਿ ਗਏ ਸੀ ਇੱਕ ਵਿਸਾਓ ਦਾਨ ਦਾ ਜ਼ਿਕਰ ਸੁਣਾਇਆ ਕਹਿਣ ਲੱਗੇ ਮੈਂ 10 ਸਾਲ ਦਾ ਸਾਂ ਤੇ ਮੇਰੇ ਸਿਰ ਚ ਫੋੜੇ ਹੋ ਗਏ ਕਹਿੰਦੇ ਮੇਰੇ ਪਿਤਾ ਜੀ ਲੈ ਗਏ ਡਾਕਟਰ ਕੋਲ ਉਹਨੇ ਦਵਾਈ ਦਿੱਤੀ ਦਵਾਈ ਖਵਾਈ ਪਰਚੀ ਤੇ ਲਿਖ ਕੇ ਦਿੱਤੀ ਤੇ ਬਾਹਰੋਂ ਲਈ ਖਾਧੀ ਦੋ ਦਿਨ ਖਾਧੀ ਤੀਜੇ ਦਿਨ ਫਿਰ ਚੈੱਕ ਕਰਾਉਣ ਗਏ ਉਹਨੇ ਫਿਰ ਸਿਰ ਵੇਖਿਆ ਦਵਾਈ ਦਿੱਤੀ ਦੋ ਦਿਨ ਖਾਧੀ ਹੁਣ ਪੰਜਵੇਂ ਦਿਨ ਫਿਰ ਗਏ ਕਹਿੰਦੇ ਜਦੋਂ ਪੰਜਵੇਂ ਦਿਨ ਉਹਨੇ ਸਿਰ ਵੇਖਿਆ ਫੋੜਿਆਂ ਨਾਲ ਸਿਰ ਗਲ ਗਿਆ ਧਿਆਨ ਦੇ ਪਿਤਾ ਜੀ ਨੇ ਕਿਹਾ ਜੀ ਫਰਕ ਨਹੀਂ ਪੈ ਰਿਹਾ ਡਾਕਟਰ ਦਾ ਅੱਗੋਂ ਜਵਾਬ ਸੀ ਸਿਰ ਇੰਨਾ ਗੱਲ ਗਿਆ ਕੇਸ ਕੱਟਣੇ ਪੈਣਗੇ ਪਿਆਰ ਨਾਲ ਸਤਨਾਮ ਡਾਕਟਰ ਨੇ ਕਿਹਾ ਕੇਸ ਕੱਟਣੇ ਪੈਣਗੇ ਤੇ ਕਹਿੰਦੇ ਪਿਤਾ ਜੀ ਗੁਰੂ ਦੇ ਅਨਨ ਸਿੱਖ ਸੀ ਉਹਨਾਂ ਨੇ ਆਖਿਆ ਡਾਕਟਰ ਸਾਹਿਬ ਦਵਾਈ ਚੇਂਜ ਕਰ ਦਿਓ ਜਾਂ ਜਿਸ ਢੰਗ ਨਾਲ ਵੀ ਸਿਰ ਦੇ ਉੱਤੇ ਦਵਾਈ ਲਾਣੀ ਸਾਨੂੰ ਲਿਖ ਦਿਓ ਅਸੀਂ ਲਾਉਂਦੇ ਹਾਂ ਕੇਸ ਨਾ ਕੱਟੋ ਉਹਨੇ ਥੋੜਾ ਗੁੱਸੇ ਚ ਆ ਕੇ ਗਿਆ ਕੇਸ ਕੱਟਣੇ ਹੀ ਪੈਣੇ ਨੇ ਜਿੰਨਾ ਸਿਰ ਗਲ ਚੁੱਕਾ ਹੋਰ ਕੋਈ ਚਾਰਾ ਨਹੀਂ ਕਹਿੰਦੇ ਮੇਰੇ ਪਿਤਾ ਜੀ ਨੇ ਤੀਜੀ ਵਾਰੀ ਕਿਹਾ ਅਸੀਂ ਸਿੱਖ ਹਾਂ ਇੱਕ ਕੇਸ ਵੀ ਜਿਹੜਾ ਕੱਟਿਆ ਜਾਵੇ ਗੁਰੂ ਦੀ ਖੁਸ਼ੀ ਨਹੀਂ ਡਾਕਟਰ ਸਾਹਿਬ ਵੀ ਕੋਈ ਹੋਰ ਕਹਿੰਦੇ ਉਹ ਹੋਰ ਗੁੱਸੇ ਨਾਲ ਬੋਲਿਆ ਮਾੜਾ ਧੱਕਾ ਵੀ ਬੱਚੇ ਨੂੰ ਮਾਰਿਆ ਲੈ ਜਾਓ ਇਹਨੂੰ ਹੋਰ ਕਿਤੇ ਕੇਸ ਕੱਟੋਗੇ ਤੇ ਮੇਰੇ ਇਹ ਦਵਾਈ ਜਿਹੜੀ ਚੱਲਣੀ ਕਹਿੰਦੇ ਮਨ ਭਰ ਆਇਆ ਭਾਈ ਸੰਤੋਖ ਸਿੰਘ ਜੀ ਨੇ ਵਚਨ ਸੁਣਾਇਆ ਕਹਿੰਦੇ ਮੇਰੇ ਪਿਤਾ ਨੇ ਬਾਂਹ ਫੜੀ ਡਾਕਟਰ ਦੀ ਦੁਕਾਨ ਤੋਂ ਬਾਹਰ ਤੁਰ ਪਏ ਲੈ ਗਏ ਇੱਕ ਬਾਜ਼ਾਰ ਲੰਘਿਆ ਦੋ ਲੰਘੇ ਤਿੰਨ ਲੰਘੇ ਕਹਿੰਦੇ ਮੈਂ ਦਸ ਬਾਰਾਂ ਸਾਲ ਦਾ ਸਾਂ ਤੇ ਪਿਤਾ ਨੂੰ ਪੁੱਛਿਆ ਪਿਤਾ ਜੀ ਕਿੱਥੇ ਜਾ ਰਹੇ ਹੋ ਕਹਿੰਦੇ ਵੈਰਾਗ ਭਰੇ ਮਨ ਚ ਨਿਕਲਿਆ ਵੱਡੇ ਡਾਕਟਰ ਕੋਲ ਜਾ ਰਹੇ ਹਾਂ ਕਹਿੰਦੇ ਇੱਕ ਬਾਜ਼ਾਰ ਹੋਰ ਲੰਘਿਆ ਦੂਜਾ ਬਾਜ਼ਾਰ ਹੋਰ ਲੰਘਿਆ ਤੇ ਕਹਿੰਦੇ ਮੈਂ ਪੁੱਛਿਆ ਪਿਤਾ ਜੀ ਵੀ ਕਿੱਥੇ ਕਰਕੇ ਦੁਕਾਨ ਏ ਉਹਦੀ ਕਿਹੜਾ ਡਾਕਟਰ ਏ ਕਹਿੰਦੇ ਗੁਰੂ ਰਾਮਦਾਸ ਗੱਜ ਕੇ ਹੱਥੋਂ ਸਤਨਾਮ ਵੱਡੇ ਡਾਕਟਰ ਗੁਰੂ ਰਾਮਦਾਸ ਜੀ ਕੋਲ ਜਾ ਰਹੇ ਥੋੜਾ ਇੱਥੇ ਵੀ ਅੰਦਾਜ਼ਾ ਲੈਣਾ ਅਸੀਂ ਕਈ ਵਾਰੀ ਸ਼ੌਂਕੀਆ ਕਟਾ ਛੱਡਦੇ ਆ ਜੇ ਗੁਰਸਿੱਖ ਮਜਬੂਰੀ ਵਸ ਵੀ ਪੂਰਾ ਜ਼ੋਰ ਲਾ ਰਹੇ ਨੇ ਕੇਸ ਨਾ ਕੱਟੇ ਜਾਣ ਨਾ ਬੇਦਵੀ ਅੱਜ ਜ਼ਰੂਰ ਛੋਟੇ ਛੋਟੇ ਲੈਵਲ ਤੇ ਹੱਲਾ ਮਾਰਿਓ ਮਾਵਾਂ ਨੂੰ ਵਿਸ਼ੇਸ਼ ਕਰਕੇ ਬੇਨਤੀ ਏ ਬੱਚੇ ਦੀ ਕੰਘੀ ਕਰਦਿਆਂ ਉਹਨਾਂ ਨੂੰ ਸਾਖੀਆਂ ਸੁਣਾਇਆ ਕਰੋ ਭਾਈ ਤਾਰੂ ਸਿੰਘ ਜੀ ਬੱਚਿਆਂ ਦੀ ਕੰਘੀ ਕਰਦਿਆਂ ਸਾਖੀ ਸੁਣਾਓ ਭਾਈ ਦਿਆਲੇ ਦੀ ਭਾਈ ਮਨੀ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਸਾਖੀ ਸੁਣਾਓ ਉਹਨਾਂ ਨੂੰ ਗੁਰੂ ਪਿਆਰਿਓ ਹੋਰ ਅਨੇਕਾਂ ਇਹੋ ਜਿਹੇ ਸਿੱਖਾਂ ਦੀਆਂ ਖੋਪਰੀ ਲਵਾ ਲਈ ਕੇਸ ਨਹੀਂ ਕੱਟਣ ਮੇਰੇ ਖਿਆਲ ਉਹ ਬੱਚੇ ਦੇ ਅੰਦਰ ਉਹ ਭਰ ਜਾਏਗਾ ਕਿ ਵੱਡੇ ਹੋ ਕੇ ਉਸ ਨਰਕ ਚ ਨਹੀਂ ਸ਼ਾਮਲ ਹੋਏਗਾ ਜਿੱਥੇ ਅੱਜ ਹੋੜ ਚੱਲ ਪਈ ਆਪਣੀ ਡਿਊਟੀ ਜ਼ਰੂਰ ਨਿਭਾ ਬਹੁਤ ਅਸਰ ਪੈਂਦਾ ਆ ਗੁਰਸਿੱਖ ਨੇ ਮਜਬੂਰੀ ਵਸ ਵੀ ਪੂਰਾ ਕੰਟਰੋਲ ਕਰ ਰਹੇ ਜ਼ੋਰ ਲਾ ਰਹੇ ਕਿੱਥੇ ਲੈ ਚੱਲੇ ਉਹ ਵੱਡੇ ਡਾਕਟਰ ਕੋਲ ਹੁਣ ਧਿਆਨ ਦੇਣਾ ਸੰਤੋਖ ਸਿੰਘ ਜੀ ਨੇ ਵਚਨ ਸੁਣਾਇਆ ਕਹਿੰਦੇ ਮੈਨੂੰ ਸਿੱਧਾ ਲੈ ਗਏ ਦੁੱਖ ਭਜਨੀ ਮੇਰੀ ਆਖੋ ਸਤਨਾਮ ਇਸ਼ਨਾਨ ਕਰਾਇਆ ਅੰਦਰ ਵਿਸਾਵਧਾਨ ਇਸ਼ਨਾਨ ਕਰਾਉਣ ਤੋਂ ਬਾਅਦ ਸੁਮਨੀ ਸਾਹਿਬ ਦਾ ਪਾਠ ਕੀਤਾ ਕੜਾ ਪ੍ਰਸ਼ਾਦੀ ਦੇਗ ਲਈ ਤੇ ਅੰਦਰ ਚੜਾਈ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਹ ਕੇਸਾਂ ਦੀ ਬੇਦਵੀ ਵੱਜੇ ਹੁਣ ਸੰਗਤ ਧਿਆਨ ਦੇਣਾ ਫਿਰ ਗਲਿਆ ਹੋਵੇ ਤੇ ਪਾਣੀ ਪੈ ਜਾਵੇ ਤੇ ਹੋਰ ਖਰਾਬ ਹੁੰਦਾ ਇਹ ਉਹਨਾਂ ਨੇ ਦੱਸਿਆ ਕਹਿੰਦੇ ਡਾਕਟਰ ਕੋਲ ਨਹੀਂ ਗਏ ਪਰ ਪਰਚੀ ਹੈਗੀ ਸੀ ਜੇ ਦਵਾਈ ਬਾਜ਼ਾਰੋਂ ਲਿਆਈ ਗਏ ਖੁਆਈ ਗਏ ਇਸ਼ਨਾਨ 13 ਦਿਨ ਸੁੱਖ ਲਿਆ ਇੱਕ ਪਾਠ ਸੁਮਨੀ ਸਾਹਿਬ ਕਰਨਾ ਤਾਂ ਭਜਨੀ ਵੇਰੀ ਬਹਿ ਕੇ ਤੇ ਇਸ਼ਨਾਨ ਕਰਾਉਣਾ ਤੇ ਦੇਖ ਕਰਾ ਕੇ ਅਰਦਾਸ ਕਰਨਾ ਹੁਣ ਇੱਥੇ ਵੀ ਇੱਕ ਬਰੀਕੀ ਜੇ ਲੁਧਿਆਣੇ ਦੀ ਇੱਕ ਬੀਬੀ ਨੇ ਮੈਨੂੰ ਸਵਾਲ ਕੀਤਾ ਸੀ ਕਿ ਭਾਈ ਸਾਹਿਬ ਬਾਣੀ ਚ ਲਿਖਿਆ ਸਰਵ ਰੋਗ ਕਾ ਔਖਦ ਨਾਮ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਤੇ ਦਵਾਈ ਖਾਣ ਦੀ ਲੋੜ ਹੀ ਨਹੀਂ ਨਾਮ ਨਾਲ ਆਪਾਂ ਠੀਕ ਕਰਨਾ ਦਵਾਈ ਨਾਲ ਇਹ ਗੁਰਮਤ ਨਹੀਂ ਜੀ ਧਿਆਨ ਗੁਰਮਤ ਦੇ ਵਿੱਚ ਵਸੀਲਾ ਵਰਤਣਾ ਅਸੀਂ ਕਹੀਏ ਵਸੀਲਾ ਵਰਤੀਏ ਨਾ ਵੀ ਦਵਾਈ ਛੱਡ ਦਈਏ ਨਹੀਂ ਦਵਾਈ ਲੈਣੀ ਹੈ ਪਰ ਦਵਾਈ ਵਿੱਚੋਂ ਆਸਰਾ ਗੁਰੂ ਦਾ ਤੱਕਣਾ ਇਹ ਗੁਰਮਤ ਜੀ ਲੁਧਿਆਣੇ ਦੀ ਬੀਬੀ ਸੀ ਦਵਾਈ ਖਾਂਦੀ ਨਹੀਂ ਸੀ ਕਹਿੰਦੀ ਸਰਵ ਰੋਕਾ ਔਖਦ ਨਾਮ ਹੈ ਨਾਮ ਜਪ ਕੇ ਹੀ ਠੀਕ ਹੋਣਾ ਚੰਗੀ ਗੱਲ ਹੈ ਪਰ ਸਾਡੀ ਗੁਰਮਤ ਵਿੱਚ ਵਸੀਲਾ ਵਰਤੋ ਦਵਾਈ ਲਓ ਡਾਕਟਰ ਨੂੰ ਦਿਖਾਓ ਪਰ ਵਸੀਲੇ ਵਿੱਚ ਓਟ ਉਹਦੀ ਤੱਕੋ ਆਸਰਾ ਦਾ ਤੱਕੋ ਇਹ ਗੁਰਮਤ ਪੜ੍ਹੇ ਲਿਖੇ ਬੈਠੇ ਹੋ ਜੇ ਵਸੀਲਾ ਵੀ ਨਾ ਵਰਤੀਏ ਡਾਕਟਰ ਨੂੰ ਦਿਖਾਈਏ ਹੀ ਨਾ ਜਾਈਏ ਹੀ ਨਾ
گرو ہر صاحب کدی دواخانہ نہ کھول دے آخو ستنام دواخانہ کی مطلب ہے وسیلہ چیز دینی اے لو دوائی گرمت وچ دوائی لینی ڈاکٹر نو وکھانا ہے پر وچوں اوٹ او دی ٹکنی کئی وسیلہ نہیں ورت دے اے گرمت نہیں وسیلہ ورتنا ہے یتن کرنا ہے اس یتن چوں اس وسیلے چوں اس وستو چوں اوٹ گرو دی ٹکنی ہے نہیں تو گرو گھر مارگ نہ ہوں بھائی سجانے نو کلگی والے نے بھیجا سی دوائی دیا کر ملم دی ڈبی سٹی سی بھائی کنہیا دی جھولی چ ملم لایا کر دوائی لینی ہے اوٹ وہی تکنی کوئی کہے دوائی نہ لوا میں نام نال ٹھیک ہونا ہے سانو گرمت وچ وسیلہ ورتن لئی اجازت دیتی گئی ہے وسیلے وچوں اوٹ نام دی اوٹ کال پرکھ دی اوٹ گرو نہیں تو گرو ہر رہے صاحب مہاراج سچے پاتشاہ دواخانے نہ کھول دے یہ انہوں کا بچن میں تا کلیئر کیتا ہے کہ میرے پتا جی اسے پرچی تو کہندے دوائی لے آندے رہے دوائی دئی گئے اور وچوں اوٹ وڈے ڈاکٹر دی لے آکو ستنام کہ مہاراج گرو رام داس 13 دن اشنان سمنی صاحب کا پاٹھ دیکھ کرا کے ارداس انہاں بچن سنائے کہ اندر وساؤ دان سی کہندے ستویں دن سر خشک ہویا پیا وہ سر جڑا گلیا پیا سی خشک ہویا پیا کہندے میرے پتا جی نا اٹھویں دن اسے ڈاکٹر کو لے گئے اسے کو ڈاکٹر صاحب بچے دا سر ویکھو کہندے وہ دوواں انگوٹھیاں نال ایک ایک وال کھول کے ویکھدا پیا سر خشک کے جڑا گلیا پیا سی وال بھی اسی طرح نے کوئی وال نہیں کٹیا کچھ نہیں سر بھی خشک کے وہ ڈاکٹر حیران کہندے اے کیویں کہن لگے میرے پتا جی کہن لگے ڈاکٹر صاحب دوائی تہاڈی پرچی دی ہوئی دیندے رہے ہاں پر نال او دے وچوں کرپا وڈے ڈاکٹر دی لہلی سارے گھر کے آکو ستنام اس ویلے کہندے وہ ڈاکٹر بھی کہن لگا جتھے گرو دی کرپا ورت جاوے بخشش ورت جائے اتھے ساڈے وی ہاتھ کھڑے دھیان دینا اے او دے نال ہی ہوئے گا جے دے اندر وساؤ دان میرا گرو سمرتھ اے اے اندر وشواس اندر وساؤ دان ہوئے گا تاں ہی جے وساؤ دان ہی نہیں ہوئے گا اساں تے بابا شام سنگھ جی روز چوڑی پوڑیاں تھانی لنگ دے سی ہاں جی بی بی سی نا جنہیں پوڑیاں دے وچ بچہ لٹاتا سی راجی نہیں سی ہوندا بابا شام سنگھ جی نے بچہ چکیا چولی چ پایا آواز دیتی کہ بچہ بھائی بی بی کول آ گئی چرن پھڑ لے جی میرا اتنے کو رکھے کہندی اسے واسطے رکھیا دکھی ہو گئی ہیں راجی نہیں ہو رہا سب علاج کر چکی ہاں وہ بابا شام سنگھ جی مہا پرشاں دے اندر وساؤ دان سی کہندے کر چولی چولی کیتی بچہ چولی چ پایا آخیا دکھ پنجنی ویری دا امرت پیایا کر تے سمنی صاحب دا پاٹھ چولی چ پا کے کریا کر گرو رام دا راجی کرن گے ایک وساؤ دان والے نے بیٹری چارج کر دی اوہ بچہ جدو اس بی بی نے وشواس نال وساؤ دان نال سمنی صاحب پڑھی دکھ پنجنی ویری دا امرت پیایا اوہ بچہ نو بار نو چاند دینا دھیان دینا گرو پیارے ہو ساؤ دان کیے گرو دی سمرتھا دا اندر وشواس آ جانا گرو میرا بوڑ دا پہنچ دا وشواس آ جانا گرو میرا مینو ہر ویلے ویخ رہا میرے کول وشواس آ جانا یہ ساؤ دان ہے اج سارے ارداس کرو جتنے بھی مائی بھائی بیٹھے ہو یہ ساؤ دان دی کرپا ساڈے تے ہوے ساڈی جھولی چ پوے اجے بھی نہ پتا لگا ہوے تے سکیت منڈی دا راجا ہی آیا سی نا گرو ارجن دیو جی دے چرنا چ پنگتی سنی سی نا لیکھنا مٹی ہے سخی جو لکھیا کرتار جن ہیرے لیا سی دھن دولت لیا سی 90% کڈ لیا سی 10% رکھ لیا سی بھی آئے ہیں کاروائی پوری کر جی لیکھ ہی نہیں بدل دے ਹੁਣ ਗੁਰੂ ਅਰਜਨ ਦੇਵ ਜੀ ਨੇ ਇੱਕ ਰਾਤ ਰੱਖ ਕੇ ਫਿਰ ਕੀ ਵਿਖਾਇਆ ਸੀ ਉਹਨੂੰ ਅਗਲੇ ਦਿਨ ਚੀਵਰਾ ਘਰ ਜਨਮ ਹੋਇਆ, 12 ਸਾਲ ਦਾ ਕਾਲ ਪੈ ਗਿਆ, ਪੀਲੂ ਖਾ ਰਿਹਾ ਤੇ ਜਦੋਂ ਮਹਾਰਾਜ ਨੇ ਰਾਜਾ ਸੰਸੀ ਦੇ ਕੋਲੋਂ ਜਗ੍ਹਾ ਵੀ ਇਹ ਜਾ ਕੇ ਵਿਖਾਈ ਸਾਰੀ, ਇਹਨੇ ਸੁਪਨਾ ਰਾਤ ਦਾ ਦੱਸਿਆ ਕਿ ਦਰਖਤ ਤੇ ਚੜ੍ਹ ਕੇ ਮੈਂ ਪੀਲੂ ਖਾ ਰਿਹਾ, ਟਾਂ ਟੁੱਟਾ, ਥੱਲੇ ਉਤਰਿਆ ਤੇ ਮੌਤ ਹੋ ਗਈ ਤੇ ਜਮ ਲੈਣ ਆ ਗਏ। ਜਦੋਂ ਜਮ ਲੈਣ ਆ ਗਏ ਇਹਨੇ ਕਿਹਾ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਵੇਰੇ ਮਿਲਾਂਗੇ, ਇੱਕ ਰਾਤ ਰੁਕਣਾ, ਜਾ ਖੁੱਲ ਗਈ। ਸਵੇਰੇ ਉਹ ਜਗ੍ਹਾ ਵੀ ਵਿਖਾਈ ਸੁਪਨੇ ਵਾਲੀ, ਉਹ ਗੱਲ ਦਾ ਜਵਾਬ ਵੀ ਦਿੱਤਾ ਕਿ ਭਾਈ ਜੇ ਗੁਰੂ ਘਰ ਸ਼ਰਧਾ ਨਾ ਲਾਈਏ ਤੇ ਲੇਖ ਤੇ ਨਹੀਂ ਬਦਲਦੇ, ਪਰ ਸੁਪਨੇ ਵਿੱਚ ਹੀ ਉਹ ਲੇਖ ਮਾੜੇ ਨਿਕਲ ਜਾਂਦੇ। ਗੱਜ ਕੇ ਆਖੋ ਸਤਨਾਮ। ਉਦੋਂ ਉਹਦੇ ਅੰਦਰ ਵਿਸਾਵਧਾਨ ਆਇਆ ਕਿ ਮੇਰਾ ਅਗਲਾ ਜਿਹੜਾ ਇਹ ਜਨਮ ਗੁਰੂ ਅਰਜਨ ਦੇਵ ਜੀ ਨੇ ਆਖਿਆ ਇਹ ਹੋਣਾ ਸੀ, ਤੂੰ ਪੀਲਾਂ ਘਰ ਜਨਮ ਲੈਣਾ ਸੀ, 12 ਸਾਲ ਦਾ ਕਾਲ ਪੈਣਾ ਸੀ, ਤੂੰ ਪੀਲੂ ਖਾਣੇ ਸੀ, ਦਰਖਤ ਤੋਂ ਡਿੱਗਣਾ ਸੀ, ਇਹ ਗੁਰੂ ਰਾਮਦਾਸ ਨੇ ਸਾਰਾ ਜਨਮ ਤੇਰਾ ਸੁਪਨੇ ਚ ਕੱਟਤਾ। ਗੱਜ ਕੇ ਆਖੋ ਸਤਨਾਮ। ਇਹ ਵਿਸਾਵਧਾਨ ਭਰ ਗਿਆ ਉਹਦੇ ਅੰਦਰ ਕਿ ਵਾਕਈ ਗੁਰੂ ਘਰ ਸਮਰੱਥ ਹੈ। ਇਹ ਵਿਸਾਵਧਾਨ ਹੈ, ਅਸੀਂ ਸਿੱਖ ਹੋ ਕੇ ਜਿਤਨੇ ਬੈਠੇ ਹੋ ਪਿਆਰੇ ਹੋ ਕਿਤੇ ਪਿੱਛੇ ਨਾ ਰਹਿ ਜਾਈਏ। ਨੈਨੀਤਾਲ ਦੇ ਵਿੱਚ ਇੱਕ ਮੁਸਲਮਾਨ ਫਕੀਰ ਦੀ ਕਬਰ ਬਣੀ ਹੈ ਸੋਨੇ ਦੀ, ਕੋਈ ਵੇਖ ਸਕਦਾ ਜਾ ਰਿਹਾ, ਔਰ ਇੱਕ ਸਪੈਸ਼ਲ ਬੋਰਡ ਲੱਗਾ ਉਸ ਕਬਰ ਦੇ ਉੱਤੇ। ਪਤਾ ਕੀ, ਉਹ ਫਕੀਰ ਜਦੋਂ ਮੌਤ ਹੋਈ ਹੈ ਨਾ ਜੀ ਤੇ 60 ਸਾਲ ਦੀ ਉਮਰ ਸੀ, ਉਸ ਬੋਰਡ ਤੇ ਉਹਦਾ ਅਖੀਰਲਾ ਬਚਨ ਲਿਖਿਆ ਕਿ 60 ਸਾਲ ਦੀ ਉਮਰ ਚ ਸਰੀਰ ਤਿਆਗ ਰਿਹਾ। ਬੋਰਡ ਤੇ ਲਿਖਿਆ ਕਿ ਜੇ ਮੈਨੂੰ ਕਿਤੇ 40 ਸਾਲ ਉਮਰ ਹੋਰ ਮਿਲ ਜਾਂਦੀ, 100 ਸਾਲ ਦਾ ਹੁੰਦਾ, ਅੱਗੋਂ ਗੱਲ ਲਿਖੀ ਹੈ ਕਿ 100 ਸਾਲ ਜੇ ਮੇਰੇ ਪਾਪ ਕਰਦਿਆਂ ਬਤੀਤ ਹੋਣ। ਪਿਆਰ ਨਾਲ ਆਖੋ ਸਤਨਾਮ। 100 ਸਾਲ ਗਲਤੀਆਂ ਤੇ ਪਾਪਾਂ ਚ ਬਤੀਤ ਹੋਣ, ਇਹ ਫਕੀਰ ਦੇ ਵਜਨ ਲਿਖੇ। ਜਿਦਨ ਮੈਂ ਮਰਨ ਲੱਗਾ ਖੀਰਲੇ ਦਿਨ ਕਿਤੇ ਗੁਰੂ ਨਾਨਕ ਦੀ ਇੱਕ ਨਿਮਖ ਨਜ਼ਰ ਹੋ ਜੇ। ਸਾਰੇ ਗੱਜ ਕੇ ਆਖੋ ਸਤਨਾਮ। ਇੱਕ ਫਕੀਰ ਦਾ ਵਿਸਾਵਧਾਨ ਲਿਖਿਆ ਕਿ 100 ਸਾਲ ਮੇਰੇ ਪਾਪ ਕਰਦਿਆਂ ਬਤੀਤ ਹੋਣ, ਇੱਕ ਮੇਰੇ ਤੇ ਗੁਰੂ ਨਾਨਕ ਦੀ ਨਜ਼ਰ ਹੋ ਜੇ ਖੀਰਲੇ ਦਿਨ। ਤੇ ਕਹਿੰਦੇ ਨਜ਼ਰ ਤੋਂ ਬਾਅਦ ਜੇ ਮੈਂ ਮਰ ਜਾ, ਕਹਿੰਦਾ ਮੈਂ ਵਿਸ਼ਵਾਸ ਨਾ ਕਹਿਣਾ ਕਿ ਧਰਮ ਰਾਜ ਕੋਲ ਜਦੋਂ ਜਾਵਾਂਗਾ ਨਾ ਤੇ ਤੱਕੜੀ ਦੇ ਵਿੱਚ ਜਦੋਂ ਇੱਕ ਛਾਬੇ ਵਿੱਚ 100 ਸਾਲ ਦੇ ਪਾਪ ਪੈਣਗੇ ਤੇ ਦੂਜੇ ਛਾਬੇ ਚ ਜਦੋਂ ਇੱਕ ਨਿਮਖ ਦੀ ਗੁਰੂ ਦੀ ਨਜ਼ਰ ਪਏਗੀ ਤੇ ਗੁਰੂ ਦੀ ਨਜ਼ਰ ਵਾਲਾ ਛਾਬਾ ਤਾਂ ਵੀ ਭਾਰਾ ਹੋਏਗਾ। ਸਾਰੇ ਕਹਿ ਕੇ ਆਖੋ ਸਤਨਾਮ। ਇਹਦਾ ਅੰਦਾਜ਼ਾ ਨਾ ਲਾਇਓ ਪਾਪ ਕਰਨੇ, ਇਹਦਾ ਕੋਈ ਹੋਰ ਅੰਦਾਜ਼ਾ ਨਾ ਲਾਇਓ। ਨਿਚੋੜ ਲੈਣਾ ਇੱਕ ਗੁਰੂ ਦੀ ਬਖਸ਼ਿਸ਼ ਉੱਤੇ, ਨਜ਼ਰ ਉੱਤੇ, ਕਿਰਪਾ ਉੱਤੇ ਇੰਨਾ ਵਿਸ਼ਵਾਸ ਹੈ ਕਿ 100 ਸਾਲ ਦੇ ਪਾਪ ਇੱਕ ਪਾਸੇ, ਇੱਕ ਨਿਮਖ ਦੀ ਉਹਦੀ ਨਜ਼ਰ ਇੱਕ ਪਾਸੇ ਹੋ ਜੇ ਤੇ ਨਜ਼ਰ ਵਾਲਾ ਪਾਸਾ ਤਾਂ ਵੀ ਭਾਰਾ। ਸਾਰੇ ਪਿਆਰ ਨਾਲ ਆਖੋ ਸਤਨਾਮ। ਜਿੰਨੇ ਵੀ ਮਾਈ ਭਾਈ ਅੱਜ ਅਰਦਾਸ ਕਰੋ, ਬੜੀ ਦੁਨੀਆ ਬੈਠੀ ਜੇ ਜਿਨ੍ਹਾਂ ਕੋਲ ਵਿਸਾਵਧਾਨ ਨਹੀਂ ਹੈ। ਵਿਸਾਵਧਾਨ ਹੈ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ, ਗੁਰੂ ਮੇਰਾ ਬੌੜਦਾ ਵਿਸ਼ਵਾਸ, ਗੁਰੂ ਮੈਨੂੰ ਮੇਰਾ ਹਰ ਵੇਲੇ ਵੇਖ ਰਿਹਾ ਵਿਸ਼ਵਾਸ। ਆਖੋ ਸਤਨਾਮ। ਇਹ ਸਾਨੂੰ ਵਿਸਾਵਧਾਨ ਦੀ ਦਾਤ ਪ੍ਰਾਪਤ ਹੋਵੇ। ਅੱਜ ਆਪ ਜੀ ਨੇ 5ਵਾਂ ਦਾਨ ਵਿਸਾਵਧਾਨ ਸਰਵਣ ਕੀਤਾ। ਅਰਦਾਸ ਕਰਿਓ ਮੇਰੀ ਵੀ ਤੇ ਆਪਣੀ ਵੀ, ਅੰਦਰ ਇੱਕ ਦ੍ਰਿੜ ਵਿਸ਼ਵਾਸ ਹੋਵੇ। ਮੈਂ ਤਾਂ ਕਹਿੰਦਾ ਇੰਨਾ ਕੁ ਵਿਸ਼ਵਾਸ ਹੋਵੇ ਕਿ ਕੋਈ ਕੰਮ ਕਰਨ ਲੱਗਿਆ ਨਾ, ਜੇ ਇੰਨਾ ਹੀ ਪੜ ਲਿਆ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ, ਮੈਨੂੰ ਤਾਂ ਇੰਨਾ ਵਿਸ਼ਵਾਸ ਜੇ ਮੈਂ ਕਹਿੰਦਾ ਬਾਬਾ 2 ਪੰਕਤੀਆਂ ਵੀ ਪੜ ਲਈਆਂ ਕੰਮ ਨਹੀਂ ਰੁਕਣਾ ਹੁਣ। ਆਖੋ ਸਤਨਾਮ। ਐਡਾ ਟੱਲ ਵਿਸ਼ਵਾਸ ਤੁਹਾਡਾ, ਗੁਰੂ ਮੇਰਾ ਇੰਨਾ ਸਮਰੱਥ ਏ, ਇਹੋ ਜਿਹਾ ਵਿਸ਼ਵਾਸ ਪ੍ਰਤੀਤ ਗੁਰੂ ਦੀ ਸਮਰੱਥਾ ਤੇ ਵਿਸਾਵਧਾਨ ਏ, ਇਹ ਬਿਨਾਂ ਬਖਸ਼ਿਸ਼ ਤੋਂ ਨਹੀਂ ਜੇ ਮਿਲਦਾ, ਤੇ ਜੇ ਮਿਲ ਜਾਵੇ ਅੰਦਰ ਉਹ ਸਵਾਦ ਬਣ ਜਾਂਦਾ ਜੇ ਜਿਹੜਾ ਸਟੇਜ ਤੇ ਦੱਸਿਆ ਨਹੀਂ ਜਾ ਸਕਦਾ, ਕਿ ਗੁਰੂ ਦੀ ਸਮਰੱਥਾ ਤੇ ਗੁਰੂ ਬੋੜਦਾ ਇਹ ਵਿਸ਼ਵਾਸ ਹੋ ਜਾਵੇ, ਇਹਨੂੰ ਵਿਸਾਵਧਾਨ ਕਹਿੰਦੇ ਨੇ। ਸਾਡੇ ਸਾਰਿਆਂ ਦੀ ਝੋਲੀ ਵਿੱਚ ਇਹ ਪਵੇ, ਬੜੇ ਪਿਆਰ ਨਾਲ ਆਓ ਸਾਰੇ ਪੜੋ ਜੀ, ਜਿਹਨੂੰ ਇਹ ਵਿਸਾਵਧਾਨ ਮਿਲ ਜੇ। ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ, ਉਹ ਗੁਰਸਿੱਖ ਹੈ تے گرسکھ نو کی کیا جی
سب تو وڈے پاگ گرسکھ آکے سب تو وڈے پاگ گرسکھ آکے جو گرچرنی پڑھتے ہیں گرچرنی سب تو وڈے پاگ گرسکھاں کے سب تو وڈے
پاگ گرسکھاں کے جو
گرچرنی پڑھتے ہیں گرچرنی سکھ پڑھتے ہیں گرچرنی سکھ پڑھتے
گرچرنی سکھ پڑھتے
جو گرچرنی سکھ پڑھتے
گرچرنی سکھ پڑھتے
گرچرنی سکھ پڑھتے واہگرو واہگرو واہگرو
واہگرو واہگرو
ਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਨ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।